ਸਾਖੀ ਨੱਤੀ ਵੀ ਆਦਿ ਗ੍ਰੰਥ ਰਚਨਾ ਆਰੰਭ ਪੋਥੀਆਂ ਲਿਆਂਦੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਥਾਂ ਥਾਪੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਫਰਮਾਇਆ ਸੀ ਕਿ ਪੰਥ ਸਾਜਣਾ ਹੈ, ਜਿਸ ਦਾ ਭਾਵ ਇਹ ਸੀ ਕਿ ਮੈਂ ਜੋ ਪੰਥ ਰਚਿਆ ਹੈ ਇਸ ਨੂੰ ਇਨ੍ਹਾਂ ਲੀਹਾਂ ਤੇ ਲਈ ਚੱਲਣਾ ਹੈ। ਉਹ ਲੀਹਾਂ ਸਨ ਸੱਚ ਦੀਆਂ, ਨਾਮ ਦੀਆਂ, ਉਪਕਾਰ ਦੀਆਂ, ਨਾਮ ਦੁਆਰਾ ਆਪਣੀ ਹਉਮੈ ਨੂੰ ਜਿੱਤਣ ਤੇ ਘੱਟ ਘੱਟ ਵਿਚ ਵਿਆਪਕ ਵਾਹਿਗੁਰੂ ਨੂੰ ਲੱਖ ਲੈਣ ਤੇ ਵਿਚ ਰਹਿ ਕੇ ਭਲਾ ਕਰਨ ਦੀਆਂ। ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੰਥ ਸਾਜਣ ਦੀ ਤਾਕੀਦ ਸ੍ਰੀ ਗੁਰੂ ਅਮਰਦਾਸ ਜੀ ਨੂੰ ਕੀਤੀ ਸੀ ਅਤੇ ਆਪ ਜੀ ਨੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਕੀਤੀ ਸੀ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੀਤੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਵੇਂ ਹੀ ਕੀਤਾ ਜਿਵੇਂ ਕਿ ਪਹਿਲੇ ਸਤਿਗੁਰੂ ਜੀ ਕਰਦੇ ਆਏ ਸੇ ਤੇ ਜਿਵੇਂ ਆਪ ਨੂੰ ਫਰਮਾਨ ਹੋਇਆ ਸੀ, ਜਿਸ ਤੇ ਕੁਝ ਵੇਰਵੇ ਪਿੱਛੇ ਅਸੀਂ ਦੇ ਆਏ ਹਾਂ। ਘਰ ਦੀ ਮੁਖਾਲਫਤ ਜੋ ਲਗਾਤਾਰ ਆਪ ਦੇ ਪਿੱਛੇ ਪਈ ਰਹੀ, ਉਸ ਦੇ ਹੁੰਦਿਆਂ ਆਪਣੇ ਪੰਥ ਨੂੰ ਸੰਭਾਲਣਾ ਤੇ ਆਪ ਪੂਰਨ ਪਦ ਤੇ ਖੜੋ ਕੇ ਨਿਰਵੈਰ ਤੇ ਨਿਰਭੈ ਰੰਗਾਂ ਵਿਚ ਖੇਲਣਾ ਇਕ ਕਮਾਲ ਹੈ ਜੋ ਅਵਤਾਰ ਗੁਰੂ ਹੀ ਵਰਤ ਕੇ ਦਿਖਾ ਸਕਦਾ ਹੈ। ਆਪਣੇ ਗੁਰੂ ਦੇ ਹੁਕਮ ਪੰਥ ਸਾਜਣਾ ਨੂੰ ਹੋਰ ਪੱਕੇ ਪੈਰਾਂ ਤੇ ਕਰਨ ਲਈ ਆਪ ਨੇ ਹਰ ਮੰਦਰ ਪੱਕੀ ਇਮਾਰਤ ਵਿਚ ਤੇ ਅੰਮ੍ਰਿਤ ਸਰੋਵਰ ਪੱਕੀ ਉਸਾਰੀ ਵਿਚ ਸਾਜ ਕੇ ਉਹ ਪਵਿੱਤਰਤਾ ਕਾਇਮ ਕੀਤੀ ਜਿੱਥੇ ਅੱਠੇ ਪਹਿਰ ਕੀਰਤਨ ਹੁੰਦਾ ਰਹੇ ਤੇ ਅੰਮ੍ਰਿਤ ਵਰਸਦਾ ਰਹੇ। ਇਹ ਮੰਦਰ ਦੀ ਸਾਜਨਾ ਪੰਥ ਦੀ ਪਰਪੱਕਤਾ ਲਈ ਪਰਮ ਜ਼ਰੂਰੀ ਸੀ। ਇਸ ਇਹ ਇਕ ਕੇਂਦਰੀ ਪਵਿੱਤਰ ਅਸਥਾਨ ਬਣ ਗਿਆ ਜਿਸ ਦੇ ਦੁਆਲੇ ਸਾਰਾ ਪੰਥ ਖਿਚੀਂਦਾ ਘੁੰਮਦਾ ਰਹੇ, ਜਿੱਥੋਂ ਹਰੀ ਕੀਰਤਨ ਦੀ ਗੁੰਜਾਰ ਹਰੀ ਪ੍ਰੇਮ ਵਿਚ ਮਗਨ ਕਰਦੀ ਰਹੇ। ਹੁਣ ਆਪ ਜੀ ਨੇ ਇਸ ਪ੍ਰਕਾਰ ਦੀ ਦੂਜੀ ਸੋਚ ਕੀਤੀ, ਉਹ ਇਹ ਸੀ ਕਿ ਗੁਰਬਾਣੀ ਇਕ ਥਾਂ ਇਕੱਤਰ ਕੀਤੀ ਜਾਵੇ। ਪਹਿਲੇ ਸਤਿਗੁਰਾਂ ਦੇ ਸੱਚਖੰਡ ਪਿਆਨੇ ਮਗਰੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿੰਨੀ ਦੂਰੋਂ ਨੇੜਿਓਂ ਮਿਲ ਸਕੀ ਇਕੱਠੀ ਕੀਤੀ ਸੀ। ਤੀਸਰੇ ਸਤਿਗੁਰਾਂ ਦੇ ਵੇਲੇ ਤਿੰਨਾਂ ਹੀ ਸਤਿਗੁਰਾਂ ਦੀ ਬਾਣੀ ਦੋ ਪੋਥੀਆਂ ਵਿਚ ਕਹਿੰਦੇ ਹਨ ਕਿ ਸੰਸਰਾਮ ਗੁਰੂ ਅਮਰਦਾਸ ਜੀ ਦਾ ਪੋਤਰਾ, ਬਾਬੇ ਮੋਹਨ ਜੀ ਦਾ ਸਪੁੱਤਰ ਤੋਂ ਲਿਖਵਾਈ ਗਈ ਸੀ। ਇਹ ਪੋਥੀਆਂ ਤਦੋਂ ਗੋਇੰਦਵਾਲ ਸਨ। ਗੁਰੂ ਅਮਰਦਾਸ ਜੀ ਦੇ ਵੱਡੇ ਸਪੁੱਤਰ ਸ੍ਰੀ ਮੋਹਨ ਜੀ ਪਾਸ ਸੋ ਆਪ ਨੇ ਵਿਚਾਰਿਆ ਕਿ ਸੰਚੇ ਆ ਜਾਵੇ ਤੇ ਇਸ ਨੂੰ ਵਿਚਾਰ ਕੇ ਚੌਥੇ ਸਤਿਗੁਰਾਂ ਦੀ ਸਾਰੀ ਬਾਣੀ ਤੇ ਆਪਣੇ ਤੇ ਉੱਤਰੀ ਬਾਣੀ ਤੇ ਹੋਰ ਜੋ ਪ੍ਰਭੂ ਪ੍ਰੇਮੀਆਂ ਦੀ ਠੀਕ ਠੀਕ ਬਾਣੀ ਮਿਲੇ ਸੋਧ ਸੁਧਾਰ ਕੇ ਸੰਚੈ ਕੀਤੀ ਜਾਵੇ। ਸੋ ਆਰੰਭ ਗੋਇੰਦਵਾਲ ਵਾਲੀਆਂ ਪੋਥੀਆਂ ਦਾ ਮੰਗਾਉਣਾ ਸੀ। ਭਾਈ ਗੁਰਦਾਸ ਜੀ ਨੇ ਇਸ ਕਾਰਜ ਦੇ ਕਰਨ ਦੀ ਹਾਮੀ ਭਰੀ ਤੇ ਗੁਰੂ ਆਗਿਆ ਵਿਚ ਗੋਇੰਦਵਾਲ ਚਲੇ ਗਏ। ਪੈਰ ਸਵਾ ਪੈਰ ਦਿਨ ਰਹੇ ਪਹੁੰਚ ਕੇ ਬਾਵਲੀ ਸਾਹਿਬ ਇਸ਼ਨਾਨ ਕਰਕੇ ਮੋਹਨ ਜੀ ਦੇ ਚੁਬਾਰੇ ਜਾ ਪਹੁੰਚੇ। ਦਰ ਬੰਦ ਦੇਖ ਕੇ ਬਾਹਰ ਬੈਠ ਗਏ ਤੇ ਬੇਨਤੀਆਂ ਕਰਨ ਲੱਗੇ, ਪਰ ਮੋਹਨ ਜੀ ਯੋਗਿਕ ਸਮਾਧੀ ਵਿਚ ਸਨ, ਸਮਾਧੀ ਨਾ ਖੁੱਲੀ। ਭਾਈ ਗੁਰਦਾਸ ਜੀ ਸਾਰੀ ਰਾਤ ਹੀ ਬੈਠੇ ਰਹੇ, ਅਰਜ਼ਾਂ ਕਰਦੇ ਰਹੇ, ਪਰ ਦਰ ਨਾ ਟੁੱਕ ਖੁੱਲੇ। ਆਖਰ ਨਿਰਾਸ਼ ਹੋ ਕੇ ਭਾਈ ਜੀ ਮੁੜ ਆਏ ਤੇ ਆਹ ਸਾਰੀ ਕਥਾ ਸੁਣਾਈ। ਤਦ ਭਾਈ ਬੁੱਢੇ ਜੀ ਨੇ ਇਹ ਸੇਵਾ ਚਾਈ ਤੇ ਗੋਇੰਦਵਾਲ ਪਹੁੰਚੇ, ਇਸ਼ਨਾਨ ਕਰਕੇ ਚੁਬਾਰੇ ਪਹੁੰਚੇ। ਤਦੋਂ ਵੀ ਦਰ ਅੰਦਰੋਂ ਬੰਦ ਸੀ। ਆਪ ਜੀ ਨੇ ਵੀ ਆਵਾਜ਼ਾਂ ਦਿੱਤੀਆਂ, ਬਿਨੇ ਉਚਾਰੀਆਂ, ਦਰ ਖੜਕਾਏ, ਪਰ ਦਰ ਨਾ ਖੁੱਲਾ। ਫਿਰ ਆਪ ਨੇ ਆਪਣੇ ਬਲ ਨਾਲ ਦਰ ਇਸ ਤਰ੍ਹਾਂ ਖਿੱਚੇ ਕਿ ਚੂਥੀ ਹਿਲਾਈ, ਕੁਛ ਇੱਟਾਂ ਪੁੱਟ ਕੇ ਚੂਥੀ ਕੱਢ ਲਈ ਤੇ ਦਰ ਖੋਲ ਕੇ ਅੰਦਰ ਜਾ ਪਹੁੰਚੇ। ਕੀ ਦੇਖਦੇ ਹਨ, ਸ੍ਰੀ ਮੋਹਨ ਬੈਠੇ ਜਹਾਂ ਪਦਮਾਸਨ ਧਾਰੀ, ਲੱਗੀ ਸਮਾਧ ਅਖੰਡ ਰਸ ਨਹਿ ਦੇਹ ਸੰਭਾਰੀ, ਕਾਸ਼ਟ ਕੇਰ ਸਮਾਨ ਦ੍ਰਿੜ, ਰਿਜਕ ਹਵੈ ਕਰ ਬੈਸਾ, ਅਚਲ ਸੰਗ ਅਚਲ ਅੰਗ ਸਗਰੇ ਕਰੇ, ਥਿਤ ਕਾਸ਼ਟ ਜੈਸਾ। ਸੂਰਜ ਪ੍ਰਕਾਸ਼ ਉਧਰ ਮੋਹਰੀ ਜੀ ਨੂੰ ਖਬਰ ਹੋਈ, ਦਰ ਟੁੱਟਣ ਦੀ ਆਵਾਜ਼ ਆਈ। ਤਦ ਉਹ ਛੇਤੀ ਉੱਪਰ ਪਹੁੰਚਿਆ ਤੇ ਬੋਲਿਆ, ਭਾਈ ਜੀ ਓ ਕਾਸ ਨੂੰ ਇਸ ਤਾਈ ਹਿਲਾਉਂਦੇ ਹੋ, ਇਹ ਆਪਣੀ ਸਮਾਧੀ ਵਿਚ ਹੈ ਸੂ, ਇਹ ਮਸਤ ਸੁਭਾਵ ਵੱਡ ਲੱਗ ਨਹੀਂ ਵਿਚਾਰ ਤੇ, ਨੈ ਦੇਖੈ ਕਾਉ। ਸਰਾਪ ਆਦਿ ਨਿਸ਼ਟੁਰ ਭਨੈ ਹੋਰ ਤੇਰੇ ਸਿਧਾਰੇ, ਨਿਜ ਸੁਭਾਉ ਮੈਂ ਮਸਤ ਰਹਿ, ਕੇ ਸੰਗ ਕਿਸ ਸੰਗ ਨਾ ਬੋਲੈ, ਬੈਠੈ ਅੰਤਰ ਮੈਂ ਰਹਿ, ਕਬ ਕਬ ਦਰ ਖੋਲੈ। ਇਸ ਪ੍ਰਕਾਰ ਦੀ ਪ੍ਰੇਰਨਾ ਨਾਲ ਸ੍ਰੀ ਬੁੱਢਾ ਜੀ ਨੇ ਸ੍ਰੀ ਮੋਹਨ ਜੀ ਦੀ ਸਮਾਧੀ ਖੋਲਣੀ ਮੁਨਾਸਬ ਨਾ ਜਾਤੀ ਤੇ ਪਰਤ ਆਏ ਤੇ ਸਾਰੀ ਕਥਾ ਸ੍ਰੀ ਸਤਿਗੁਰੂ ਜੀ ਨੂੰ ਆ ਸੁਣਾਈ। ਇਸ ਤੋਂ ਮਗਰੋਂ ਕੁਛ ਵਿਚਾਰ ਕਰਕੇ ਸ੍ਰੀ ਗੁਰੂ ਜੀ ਆਪ ਤਿਆਰ ਹੋਏ ਤੇ ਗੋਇੰਦਵਾਲ ਅੱਪੜੇ, ਬਾਵਲੀ ਇਸ਼ਨਾਨ ਕਰਕੇ ਧਿਆਨ ਮਗਨ ਬੈਠ ਗਏ। ਲਿਖਿਆ ਹੈ ਕਿ ਤੀਸਰੇ ਸਾਹਿਬਾਂ ਦੇ ਦਰਸ਼ਨ ਹੋਏ ਤੇ ਸਹਿਮਤ ਹੋਈ, ਕਾਰਜ ਰਾਸ ਹੋਏਗਾ, ਕਠੋਰ ਬਚਨ ਚੱਲ ਲੈਣੇ। ਹੁਣ ਗੁਰੂ ਜੀ ਗੋਇੰਦਵਾਲ ਨਗਰੀ ਵਿੱਚ ਉਸ ਗਲੀ ਗਏ ਜਿਸ ਵਿੱਚ ਮੋਹਨ ਜੀ ਦਾ ਚੁਬਾਰਾ ਸੀ, ਹੱਥ ਵਿੱਚ ਤੰਬੂਰਾ ਸੀ। ਨੰਗੇ ਪੈਰੀ ਗਏ, ਚੁਬਾਰੇ ਦੇ ਅੱਗੇ ਗਲੀ ਵਿੱਚ ਹੀ ਪੁੰਜੇ ਜਾ ਬੈਠੇ। ਕੁਛ ਚਾਦਰ ਕਿ ਦਰੀ ਕਲੀਨ ਵਿਛਾਉਣ ਨਾ ਦਿੱਤਾ। ਫੇਰ ਕੌੜੀ ਰਾਗ ਦੀ ਮਧੁਰ ਧੁਨ ਵਿੱਚ ਤੰਬੂਰ ਦੀਆਂ ਮਿੱਠੀਆਂ ਸੁਰਾਂ ਵੱਜਦੀਆਂ ਵਿੱਚ ਗਾਵੇ, ਗੌੜੀ ਮਹੱਲਾ ਪੰਜਵਾਂ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਨ ਦੁਆਰ ਜੀਓ ਸੰਤ ਧਰਮਸਾਲਾ, ਧਰਮਸਾਲ ਅਪਾਰ ਦਿਆਰ ਠਾਕਰ ਸਦਾ ਕੀਰਤਨ ਗਾਵਹਿ, ਜਹ ਸਾਧ ਸੰਤ ਇਕੱਤਰ ਹੋਵੇ ਤਹਾਂ ਤੁਝੇ ਧਿਆਵਹਿ, ਕਰ ਦਇਆ ਮਇਆ ਦਿਆਲ ਸੁਆਮੀ ਹੋ ਦੀਨ ਕਿਰਪਾਰਾ, ਬਿਨਵੰਤ ਨਾਨਕ ਦਰਸ ਪਿਆਸ ਮਿਲ ਦਰਸਨ ਸੁਖ ਸਾਰਾ। ਸ੍ਰੀ ਮੋਹਨ ਜੀ ਦੀ ਸਮਾਧੀ ਜੋ ਦੋ ਵਾਰ ਯਤਨ ਕਰਨ ਦੇ ਨਹੀਂ ਸੀ ਖੁੱਲੀ, ਅੱਜ ਮਧੁਰ ਗੁਰਬਾਣੀ ਦੇ ਅਸਰ ਨਾਲ ਖੁੱਲੀ ਤੇ ਤਾਕੀ ਵਿੱਚੋਂ ਗਲੀ ਵੱਲ ਤੱਕੇ ਤੇ ਗੁਰੂ ਅਰਜਨ ਦੇਵ ਜੀ ਵੱਲ ਤੱਕ ਕੇ ਕੁਛ ਕਠੋਰ ਵਾਕ ਕਹੇ। ਉਹਨਾਂ ਵਾਕਾਂ ਦੇ ਅਰਥ ਦੂਹਰੇ ਹਨ, ਨਿੰਦਿਆ ਵੀ ਅਰਥ ਨਿਕਲਦੇ ਹਨ ਤੇ ਉਸਤਤ ਵੀ। ਕਠੋਰ ਵਾਕ ਸੁਣ ਕੇ ਤੰਬੂਰੇ ਦੀਆਂ ਮਿਰਦੁਰ ਜ਼ਰਬਾਂ ਮੱਧਮ ਨਹੀਂ ਪਈਆਂ ਤੇ ਦੈਵੀ ਗਲਾ ਸੁਰੀਲੀ ਸੁਰ ਵਿੱਚ ਅੰਮ੍ਰਿਤ ਵਰਖਾ ਕਰਨ ਨੂੰ ਨਹੀਂ ਰੁਕਿਆ। ਇਉਂ ਮਧੁਰ ਵਾਕ ਉਚਾਰ ਹੋਏ, ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ, ਮੋਹਨ ਤੂੰ ਮਨ ਏਕ ਜੀ ਅਵਰ ਸਬਰਾਲੀ, ਮਨ ਹੈ ਤਾਂ ਏਕ ਅਲੇਖ ਠਾਕੁਰ ਜਿਨੈ ਸਭ ਕਲ ਧਾਰੀਆ, ਤੁਧ ਬਚਨ ਗੁਰ ਕੈ ਵਸ ਕੀਆ ਆਦਿ ਪੁਰਖ ਬਨਵਾਰੀਆ, ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ, ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਣ ਤੁਮਾਰੀਆ। ਹੁਣ ਰਾਗ ਦੀ ਮਧੁਰਤਾ, ਭਾਵ ਦੀ ਮਧੁਰਤਾ, ਕਮਾਲ ਦੀ ਮਿੱਠਤ ਤੇ ਨਿੱਜ ਨਾਲ ਹਿੱਤ ਤੱਕ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਬਾਬਾ ਮੋਹਨ ਪਇਓ ਪ੍ਰਸੰਨ ਕਿਰਪਾਲ ਕਨੇਰਾ, ਮਨ ਮੈਂ ਲਾਗ ਵਿਚਾਰਨ ਮੋਹਨ ਚਤਰ ਗੁਰੂ ਮੂਰਤ ਇਹ ਸੋਹਨ, ਕ੍ਰੋਧ ਈਰਖਾ ਆਦਿ ਬਿਕਾਰਾ ਇਨ ਮਹਿ ਤੇ ਨਹਿ ਪਰੈ ਨਿਹਾਰਾ, ਕਰੇ ਸ਼ਤਰਤਾ ਸੋ ਪਛਤਾਵੈ ਸੇਵੈ ਪ੍ਰੀਤ ਸਕਲ ਸੁਖ ਪਾਵੈ, ਕਟਕ ਬਾਕ ਸੁਣ ਕੇ ਅਬ ਮੇਰੇ ਰਹੇ ਅਸ਼ੋਭ ਸਿੰਧ ਸਭ ਹੇਰੇ, ਸ਼ਾਂਤ ਰਿਦਾ ਸਮਤਾ ਮੁਝ ਸਾਥ ਗਾਏ ਸ਼ਬਦ ਸ੍ਰੀ ਅਰਜਨ ਨਾਥ, ਸ੍ਰੀ ਗੁਰ ਅਮਰ ਪਿਤਾ ਕੇ ਬੈਨ ਕੀਨ ਬਿਗਾਰ ਜੇ ਮਨ ਮੈਨ, ਅਬ ਨਹਿ ਉਚਿਤ ਬਿਗਾਰਨ ਬਾਤੀ ਕਰੇ ਸੁਧਾਰਨ ਹੋਏ ਸੁਖ ਸ਼ਾਂਤੀ, ਜਗ ਮੈਂ ਨਿੰਦਾ ਪੂਰਬ ਲਈ ਅਬ ਸੁਧਰੇ ਗੁਰਬਾਣੀ ਦਈ, ਇਮ ਵਿਚਾਰ ਕਰ ਲੇ ਇਨ ਵਿਚਾਰ ਕਰ ਲੇ ਕਰ ਪੋਥੀ, ਮਤ ਤਾ ਜੀ ਦੀਨ ਪ੍ਰੇਮ ਤੇ ਥੋਥੀ, ਨਿਜ ਚੌਬਾਰੇ ਬਾਹਰ ਆਏ ਸ੍ਰੀ ਅਰਜਨ ਕੋ ਤਬ ਦਰਸਾਇਓ, ਚਤਰ ਗੁਰੂ ਕੀ ਜੋਤ ਕਿਰਪਾਲਾ ਇਨ ਮਜਾਰ ਸੋ ਬਸੈ ਬਿਸਾਲਾ, ਦੇਖ ਸਰੂਪ ਸੋ ਹੋਏ ਪ੍ਰਸੰਨ ਕਹਿਓ ਜੀ ਅਰਜਨ ਤੁਮ, ਕਹਿਓ ਕਿ ਸ੍ਰੀ ਅਰਜਨ ਤੁਮ ਧੰਨ, ਸਤਿਗੁਰ ਦੇਖੈ ਮੋਹਨ ਮਾ ਆਏ ਪੁਨ ਤੀਜੋ ਪਦ ਸ਼ਬਦ ਅਲਾਇਓ। ਸ੍ਰੀ ਫਿਰ ਸ੍ਰੀ ਗੁਰੂ ਜੀ ਨੇ ਮਧੁਰ ਸੁਰ ਵਿਚ ਗਾਇਨ ਕੀਤਾ, ਮੋਹਨ ਤੁਦ ਸਤਸੰਗ ਧਿਆਵੈ ਦਰਸ ਧਿਆਨਾ, ਮੋਹਨ ਜਮ ਨੇੜ ਨਾ ਆਵੈ ਤੁਦ ਜਪੈ ਨਿਦਾਨਾ, ਜਮ ਕਾਲ ਤਿਨ ਕੋ ਲਗੇ ਨਾਹੀ ਜੋ ਇਕ ਮਨ ਧਿਆਵਹਿ, ਮਨ ਬਚਨ ਕਰਮ ਜੇ ਤੁਧ ਅਰਾਧੈ ਸੇ ਸਭੇ ਫਲ ਪਾਵਹਿ। ਮਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਸੁਗਿਆਨਾ। ਬਿਨਵੰਤ ਨਾਨਕ ਰਾਜ ਨੇਚਲ ਪੂਰਨ ਪੁਰਖ ਭਗਵਾਨਾ। ਮੋਹਨ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਮੋਹਣੀ ਮੂਰਤ ਵੇਖੀ ਜੋ ਗਾ ਰਹੇ ਹਨ, ਪ੍ਰੇਮ ਵਿਚ ਨੈਣ ਬੰਦ ਹਨ, ਕੋਈ ਕੋਈ ਜਲ ਟੇਪਾ ਕਿਰਦਾ ਹੈ, ਸਮਝ ਗਿਆ ਕਿ ਇਹ ਪੂਰਨ ਗੁਰੂ ਹਨ ਤੇ ਆਪਣੇ ਪ੍ਰੀਤਮ ਵਾਹਿਗੁਰੂ ਦੇ ਰੰਗ ਰੱਤੇ ਹੋਏ ਗਾ ਰਹੇ ਹਨ। ਇਹ ਦੇਖ ਕੇ ਪੋਥੀਆਂ ਗੁਰੂ ਜੀ ਦੇ ਅੱਗੇ ਧਰ ਦਿੱਤੀਆਂ ਤੇ ਚਰਨਾਂ ਤੇ ਸਿਰ ਰੱਖ ਦਿੱਤਾ। ਤਦ ਨਿਮਰਤਾ ਦੀ ਅਵਧੀ ਗੁਰੂ ਜੀ ਬੋਲੇ, ਆਪ ਵੱਡੇ ਹੋ, ਸਾਕਾਦਾਰੀ ਵਿਚ ਮਾਮਾ ਹੋ। ਗੁਰੂ ਅਮਰਦਾਸ ਜੀ ਜਗਤ ਤਾਰਕ ਗੁਰੂ ਆਪ ਦੇ ਪਿਤਾ ਹਨ, ਸੋ ਮੇਰੇ ਵੱਡੇ ਹੋ, ਮੱਥਾ ਨਾ ਟੇਕੋ। ਤਦ ਸ੍ਰੀ ਮੋਹਨ ਜੀ ਬੋਲੇ, ਸ੍ਰੀ ਅਰਜਨ ਭਗਨੀ ਸੁਤ ਮੇਰੇ, ਪਰਸੋਂ ਚਰਨ ਕਮਲ ਅਵ ਤੇਰੇ, ਭੂਲ ਭਰੀ ਮੁਝ ਤੇ ਪਉ ਬਹੁ ਪਹਿਲੇ, ਬਖਸੋ ਅਬ ਕੀ ਚੈਨਿਤ ਸਹਿਲੇ, ਸਮਾਂ ਉਡੀਕਤ ਸੋ ਅਬ ਆਵਾ, ਕਿਰਪਾ ਕਰੋ ਦੁੱਖ ਬਨ ਤੁਮ ਦਾਵਾ। ਫਿਰ ਕਿਤਨਾ ਚਿਰ ਵਾਰਤਾਲਾਪ ਹੁੰਦੀ ਰਹੀ, ਜਿਸ ਦੇ ਅੰਤ ਤੇ ਇਉਂ ਲਿਖਿਆ ਹੈ, ਸੁਨ ਮੋਹਨ ਪਰਮ ਦੱਤ ਬਿਸਾਲਾ, ਗੁਰ ਕੇ ਚਰਨ ਭਰਿਓ ਤਿਸ ਕਾਲਾ, ਹਾਥ ਜੋਰ ਨਮਰੀ ਅਤਨ ਭਇਓ, ਬਖਸ਼ੋ ਗੁਣ ਭੂਲ ਜੋ ਗਇਓ, ਨੇਮਰ ਭਇਓ ਮਾਤਲਬ ਕੇ ਹੇਰਾ, ਸ੍ਰੀ ਅਰਜਨ ਭਰ ਦੇ ਤਿਸ ਬੇਰਾ, ਚਤਰਥ ਪਦ ਕੋ ਪੂਰਨ ਕਰਿਓ, ਮੋਹਨ ਖੇਦ ਸਰਬ ਪਰ ਹਰਿਓ। ਸ੍ਰੀ ਮੁਖ ਵਾਕ, ਮੋਹਨ ਤੂੰ ਸਫਲ ਫਲਿਆ ਸੰਪਰ ਵਾਰੇ, ਮੋਹਨ ਤੂੰ ਸਫਲ ਸੁਫਲ ਫਲਿਆ ਸੰਪਰ ਵਾਰੇ, ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ, ਤਾਰਿਆ ਜਹਾਨ ਲਹਿਆ ਅਭਿਮਾਨ, ਜਿਨ ਦਰਸਨ ਪਾਇਆ ਜਿਨ ਤੁਧ ਨੂੰ ਤਨ ਕਹਿਆ, ਤਿਨ ਜਮ ਨੇੜ ਨਾ ਆਇਆ, ਬੇਅੰਤ ਗੁਣ ਤੇਰੇ ਕਥੇ ਨਾ ਜਾਹੀ, ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ, ਜਿਤ ਲਗ ਤਰਿਆ ਸੰਸਾਰੇ। ਪੋਥੀਆਂ ਲੈ ਕੇ ਟੁਰ ਪੈਂਦੇ ਪਰ ਸ੍ਰੀ ਮੋਹਰੀ ਜੀ ਨੇ ਬੜੇ ਪ੍ਰੇਮ ਨਾਲ ਅਟਕਾ ਲਿਆ ਤੇ ਸਾਰੇ ਪਰਿਵਾਰ ਵਿਚ ਲੈ ਗਿਆ। ਪਰਸਪਰ ਮਿਲ ਕੇ ਸੁਖੀ ਹੋਏ, ਦੋਹਾਂ ਗੁਰੂ ਸਾਹਿਬਾਂ ਦੇ ਦੇਹੁਰਿਆਂ ਦੇ ਦਰਸ਼ਨ ਕੀਤੇ, ਇਕ ਰਾਤ ਗੋਇੰਦਵਾਲ ਰਹੇ। ਅਗਲੇ ਦਿਨ ਸਾਰੇ ਪਰਿਵਾਰ ਦੀ ਆਗਿਆ ਪਾ ਕੇ ਵਾਪਸ ਗਏ। ਇਸ ਪਰਿਵਾਰ ਮੇਲੇ ਵਿਚ ਸ੍ਰੀ ਸੁੰਦਰ ਜੀ ਨਾਲ ਭੇਟ ਹੋਈ। ਰਿਸ਼ਤੇ ਵਿਚ ਸੁੰਦਰ ਆਪ ਜੀ ਦਾ ਭਤੀਜਾ ਲੱਗਦਾ ਸੀ। ਇਹ ਬਾਬਾ ਮੋਹਨ ਜੀ ਦਾ ਪੋਤਰਾ ਸੀ ਤੇ ਆਨੰਦ ਜੀ ਦਾ ਸਪੁੱਤਰ ਸੀ। ਸੁੰਦਰ ਜੀ ਨਾਲ ਜੋ ਗੱਲਬਾਤ ਹੋਈ ਇਸ ਦਾ ਵੇਰਵਾ ਸੂਰਜ ਪ੍ਰਕਾਸ਼ ਵਿਚ ਇਸ ਤਰ੍ਹਾਂ ਦਿੱਤਾ ਹੈ। ਨਿਕਟ ਦੇਖ ਸੁੰਦਰ ਤੇ ਕੋ ਕਹਿਓ, ਹੇ ਸ਼ੁਭ ਮਤ ਤੁਮ ਸਭ ਕਿਛ ਲਇਓ, ਸ੍ਰੀ ਗੁਰੂ ਅਮਰਦਾਸ ਜਿਸ ਭਾਤੀ, ਗੁਰਤਾ ਤਿਲਕ ਦੀਨ ਸੁਖ ਸ਼ਾਂਤੀ, ਗੁਰੂ ਭਏ ਜਿਮ ਪਿਤਾ ਹਮਾਰੇ, ਸੋ ਬਨਾਏ ਅਬ ਕਰੋ ਉਚਾਰੇ, ਸੁਨ ਸੁੰਦਰ ਨੇ ਸਦ ਬਨਾਵਾ, ਸ੍ਰੀ ਅਰਜਨ ਕੋ ਸਕਲ ਸੁਨਾਵਾ, ਹੋਏ ਪ੍ਰਸੰਨ ਜੋ ਲੀਨ ਲਿਖਾਈ, ਕਹਿਓ ਗ੍ਰੰਥ ਮੈਂ ਤਰੇ ਬਨਾਈ, ਅੰਤ ਸਮੇ ਇਸ ਪਾਠ ਜੋ ਕਰਹੀ, ਅੰਤਕ ਪੀਰ ਤਿਨਹੂੰ ਕੀ ਟਰਹੀ। ਗੁਰਪ੍ਰਤਾਪ ਸੂਰਜ ਗ੍ਰੰਥ ਸੁੰਦਰ ਕੋਲੋਂ ਸਦ ਲਿਖਵਾ ਕੇ ਨਾਲ ਲੈ ਲਿੱਤੀ, ਜੋ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿਚ ਸ਼ਾਮਲ ਕੀਤੀ। ਪੋਥੀਆਂ ਨੂੰ ਇਕ ਖਾਸੇ ਵਿਚ ਟਿਕਾ ਕੇ ਆਦਰ ਨਾਲ ਲੈ ਕੇ ਟੁਰ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।